ਗਾਉੜੀ ਕਬੀਰ ਜੀ। ਹੁਣ ਕਬੀਰ ਜੀ ਸਤਸੰਗ ਵਿੱਚ ਹੀ ਬ੍ਰਾਹਮਣ ਬੈਠੇ ਸਨ, ਉਹਨਾਂ ਕਿਹਾ ਕਬੀਰ ਜੁਲਾਹਾ ਜਾਤੀ ਹੋਣ ਕਰਕੇ ਤੂੰ ਬੈਕੁੰਠ ਵਿੱਚ ਨਹੀਂ ਜਾ ਸਕਦਾ, ਬੈਕੁੰਠ ਅਸਾਂ ਬ੍ਰਾਹਮਣਾਂ ਵਾਸਤੇ। ਇਹ ਗੱਲ ਸੁਣ ਕੇ ਕਬੀਰ ਜੀ ਨੇ ਬਚਨ ਕੀਤਾ, ਜੋ ਜਨ ਪਰ ਮਿਤ ਪਰ ਮਨ ਜਾਨਾ, ਜਿਸ ਮਨੁੱਖ ਨੇ ਮਰਿਆਦਾ ਤੋਂ ਪਰੇ ਅਤੇ ਮਨ ਆਦਿਕ ਇੰਦਰੀਆਂ ਤੋਂ ਪਰੇ ਜੋ ਪਰਮਾਤਮਾ ਉਹਨੂੰ ਪਰ ਭਲੀ ਪ੍ਰਕਾਰ ਜਾਣਿਆ ਹੈ, ਬਤਨ ਹੀ ਬੈਕੁੰਠ ਸਮਾਨਾ, ਉਹ ਬੈਕੁੰਠ ਵਿੱਚ ਸਮਾਉਣ ਦੀ ਬਾਤ ਇੱਛਾ ਹੀ ਨਹੀਂ ਕਰਦੇ, ਬੈਕੁੰਠ ਛੱਡੋ ਮੁਕਤੀ ਦੀ ਪ੍ਰਵਾਹ ਵੀ ਨਹੀਂ ਕਰਦੇ। ਕਈ ਬੈਕੁੰਠ ਨਹੀਂ ਲਵੈ ਲਾਗੇ, ਮੁਕਤ ਬੱਪੜੀ ਪੀ ਗਿਆਨੀ ਤਿਆਗੇ। ਉਹਨਾਂ ਦੀਆਂ ਗੱਲਾਂ ਜਗਿਆਸੂ ਨੂੰ ਬੈਕੁੰਠ ਹੁੰਦਾ ਅਕੁੰਠਿਤ ਪਦ ਵਿੱਚ ਸਮਾਉਣ ਵਾਲੀਆਂ ਨਹੀਂ। ਨਾ ਜਾਨਾ ਬੈਕੁੰਠ ਕਹਾਂ ਹੀ, ਜਾਨ ਜਾਨ ਸਭ ਕਹਿ ਤਹਾਂ ਹੀ ਰਹਾਓ। ਤੁਹਾਡਾ ਕਲਪਿਆ ਹੋਇਆ ਬੈਕੁੰਠ ਅਸੀਂ ਨਹੀਂ ਜਾਣਦੇ ਜੋ ਕਿੱਥੇ ਹੈ। ਤੁਸੀਂ ਸਭ ਲੋਕ ਇੱਥੇ ਬੈਕੁੰਠ ਵਿੱਚ ਜਾਣਾ ਕਹਿੰਦੇ ਹੋ, ਕਦੇ ਦੇਖਿਆ ਵੀ ਇਹ ਬੈਕੁੰਠ ਹੈ ਕਿੱਥੇ? ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਕਹਿਣ ਕਹਾਵਨ ਨਹਿ ਪਤਿਆਈ ਹੈ। ਆਪ ਕਹਿ ਲਿਆ ਅਸੀਂ ਵੱਡੇ ਮਹਾਤਮਾ, ਦੂਜੇ ਪਾਸੋਂ ਵੀ ਕਹਾ ਲਿਆ ਇਹ ਵੱਡੇ ਮਹਾਤਮਾ ਨੇ, ਸੋ ਇਹਦੇ ਤੇ ਸਾਡਾ ਮਨ ਨਹੀਂ ਮੰਨਦਾ। ਜਿਵੇਂ ਕਿ ਪ੍ਰਿਥੀ ਚੰਦ ਦੇ ਪੁੱਤਰ ਮਿਹਰਵਾਨ ਨੇ ਗਰੀਬਾਂ ਨੂੰ ਕੁਝ ਪੈਸੇ ਦੇ ਕੇ ਕਿਹਾ, ਤੁਸੀਂ ਸਭ ਗਲੀਆਂ ਮਹੱਲੇ ਬਾਜ਼ਾਰਾਂ ਵਿੱਚ ਉੱਚੀ ਉੱਚੀ ਆਖੀ ਜਾਓ, ਮਿਹਰਵਾਨ ਸੱਚਾ ਗੁਰੂ ਹੈ, ਮਿਹਰਵਾਨ ਸੱਚਾ ਗੁਰੂ। ਇਸ ਤਰ੍ਹਾਂ ਕਹਾਉਣ ਨਾਲ ਭਲਾ ਸੱਚਾ ਗੁਰੂ ਕਿਵੇਂ ਬਣ ਸਕਦਾ? ਜਿਵੇਂ ਭਾਈ ਵਾਰ ਗੁਰਦਾਸ ਜੀ ਨੇ ਲਿਖਿਆ ਨਾ, 34ਵੀਂ ਵਾਰ ਦੇ ਵਿੱਚ 6ਵੀਂ ਪੌੜੀ ਆਉਂਦੀ ਹੈ, ਗਿੱਦੜ ਦਾਖ ਨਾ ਅੱਪੜੈ ਆਖੈ ਤੂੰ ਕੌੜੀ, ਨੱਚਣ ਨੱਚ ਨਾ ਜਾਨਣੀ ਆਖੈ ਪੋਇ ਸੌੜੀ, ਬੋਲੈ ਅੱਗੈ ਗਾਵੀ ਹੈ ਪੈਰੋਂ ਸੋ ਗੌੜੀ, ਹੰਸਾਂ ਨਾਲ ਟਟੀਹਰੀ ਕਿਉਂ ਪਹੁੰਚੈ ਦੌੜੀ। ਇਸ ਕਰਕੇ ਸੋ ਕਹਿੰਦੇ ਨੇ, ਤੋ ਮਨ ਮਾਨੈ ਜਾਂ ਤੇ ਹਉਮੈ ਜਈ ਹੈ, ਜਾਂ ਗੁਰਾਂ ਦੇ ਮਨ ਹੁੰਦਾ ਮੰਤਰ ਨੂੰ ਮੰਨੇ, ਨੰਨੇ ਨੂੰ ਔਂਕੜਾ ਮਾਨੋ ਮੰਤਰ, ਮੰਤਰ ਨੂੰ ਮੰਨੇ ਤਾਂ ਹਉਮੈ ਜਾਂਦੀ ਹੈ, ਜਾਂ ਹਉਮੈ ਗਈ ਤਾਂ ਕੁੰਠਿਤ ਪਦ ਵਿੱਚ ਸਮਾਉਂਦਾ। ਜਬ ਲੱਗ ਮਨ ਬੈਕੁੰਠ ਕੀ ਆਸ, ਤਬ ਲੱਗ ਹੋਏ ਨਹੀਂ ਚਰਨ ਨਿਵਾਸ। ਜਦੋਂ ਤੱਕ ਮਨ ਵਿੱਚ ਬੈਕੁੰਠ ਜਾਣ ਦੀ ਆਸ ਹੈ, ਤਦ ਤੱਕ ਚਰਨਾਂ ਦਾ ਨਿਵਾਸ ਜਿਹੜਾ ਨਾ, ਸੋ ਚਰਨ ਵਾਸ ਨਾ ਪਰਮਾਤਮਾ ਦੀ ਪ੍ਰਾਪਤੀ ਨਹੀਂ, ਹਿਰਦੇ ਚਰਨ ਵਸਦੇ ਨੇ, ਚਰਨਾਂ ਦਾ ਦੇਵਤਾ ਵਿਸ਼ਨੂੰ ਭਗਵਾਨ ਹੈ, ਇਸ ਕਰਕੇ ਚਰਨ ਵਾਸ ਪਰਮਾਤਮਾ ਦਾ ਬੋਧਕ ਹੈ। ਸੋ ਚਰਨ ਵੇਦਾਂ ਕਰਕੇ ਕਥਨ ਕਰਨ ਯੋਗ ਜੋ ਪਰਮਾਤਮਾ ਹੈ ਉਸ ਵਿੱਚ ਨਿਵਾਸ ਹੁੰਦਾ। ਆਪ ਜੀ ਦੇ ਮਤ ਵਿੱਚ ਬੈਕੁੰਠ ਕੋਈ ਨਹੀਂ। ਉੱਤਰ ਦਿੰਦਿਆਂ ਭਗਤ ਜੀ ਫਰਮਾਉਂਦੇ ਨੇ, ਕਹੋ ਕਬੀਰ ਇਹ ਕਹੀ ਹੈ ਕਾਹੇ, ਸਾਧ ਸੰਗਤ ਬੈਕੁੰਠ ਆਹੇ। ਕਬੀਰ ਜੀ ਕਹਿੰਦੇ ਇਹ ਗੱਲ ਵੀ ਕੀ ਆਖਣੀ ਕਿ ਬੈਕੁੰਠ ਕੋਈ ਨਹੀਂ, ਸਾਡੇ ਮਤ ਵਿੱਚ ਸਾਧ ਸੰਗਤ ਹੀ ਬੈਕੁੰਠ। ਬੈਕੁੰਠ ਨਗਰ ਜਹਾਂ ਸੰਤ ਵਾਸਾ, ਪ੍ਰਭ ਚਰਨ ਕਮਲ ਰੇ ਦਮਾਹੇ ਨਿਵਾਸਾ। ਸੋ ਦੂਸਰਾ ਭਾਵ ਅਰਥ ਕਹਿਣ ਤੋਂ ਇਹ ਹੈ, ਜੋ ਜਨ ਪਰ ਮਿਤ ਪਰ ਮਨ ਜਾਨਾ, ਬਤਨ ਹੀ ਬੈਕੁੰਠ ਸਮਾਨਾ। ਜਿਸ ਪੁਰਸ਼ ਨੇ ਮਰਿਆਦਾ ਤੋਂ ਪਰੇ ਪਰਮ ਉਤਕ੍ਰਿਸ਼ਟ ਪਰਮਾਤਮਾ ਨੂੰ ਜਾਣਿਆ ਨਹੀਂ, ਉਹ ਤੁਹਾਡੇ ਵਾਂਗੂ ਗੱਲਾਂ ਕਰਕੇ ਬੈਕੁੰਠ ਵਿੱਚ ਸਮਾਇਆ ਚ ਸਮਾਉਣਾ ਚਾਹੁੰਦੇ ਨੇ, ਪਰ ਉਹ ਬੈਕੁੰਠ ਵਿੱਚ ਸਮਾ ਨਹੀਂ ਸਕਦੇ। ਨਾ ਜਾਨਾ ਬੈਕੁੰਠ ਕਹਾਂ ਹੀ, ਜਾਨ ਜਾਨ ਸਭ ਕਹਿ ਤਹਾਂ ਹੀ ਰਹਾਉ। ਇਹ ਗੱਲ ਤੁਸੀਂ ਜਾਣਦੇ ਹੀ ਨਹੀਂ ਕਿ ਬੈਕੁੰਠ ਕਿੱਥੇ ਹੈ, ਐਵੇਂ ਜਵਾਨੀ ਤੁਸੀਂ ਸਾਰੇ ਉੱਥੇ ਬੈਕੁੰਠ ਵਿੱਚ ਜਾਣਾ ਜਾਣਾ ਕਹੀ ਜਾਂਦੇ ਹੋ, ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ, ਕਹਿਣ ਕਹਾਵਨ ਨਹਿ ਪਤਿਆਈ ਹੈ, ਤਉ ਮਨ ਮਾਨੈ ਜਾ ਤੇ ਹਉਮੈ ਜਈ ਹੈ। ਆਪ ਕਹਿੰਦੇ ਰਹੇ ਅਸੀਂ ਬੈਕੁੰਠ ਜਾਣਾ, ਹੋਰਨਾਂ ਪਾਸੋਂ ਵੀ ਕਹਾਉਂਦੇ ਰਹੇ, ਇਸ ਨੇ ਜ਼ਰੂਰ ਬੈਕੁੰਠ ਵਿੱਚ ਜਾਣਾ, ਇਸ ਤਰ੍ਹਾਂ ਸਾਡਾ ਮਨ ਨਹੀਂ ਪਤੀਦਾ। ਫਿਰ ਕਹਿਣ ਲੱਗੇ ਬੈਕੁੰਠ ਵਿੱਚ ਫਿਰ ਕਿਵੇਂ ਜਾਈਦਾ? ਕਬੀਰ ਜੀ ਕਹਿਣ ਲੱਗੇ, ਜਾਂ ਪਰਮਾਤਮਾ ਦੀ ਭਗਤੀ ਉੱਤੇ ਮਨ ਮੰਨ ਜਾਏ ਨਾ ਤਾਂ ਹਉਮੈ ਜਾਂਦੀ, ਜਾਂ ਹਉਮੈ ਜਾਵੇ ਤਾਂ ਬੈਕੁੰਠ ਵਿੱਚ ਜਾਂਦਾ। ਜਬ ਲੱਗ ਮਨ ਬੈਕੁੰਠ ਕੀ ਆਸ, ਤਬ ਲੱਗ ਹੋਏ ਨਹੀਂ ਚਰਨ ਨਿਵਾਸ। ਜਬ ਲੱਗ ਹੋਏ ਨਹੀਂ ਚਰਨ ਨਿਵਾਸ, ਤਬ ਲੱਗ ਮਨ ਬੈਕੁੰਠ ਕੀ ਆਸ, ਅਨਵੈ ਕਰਕੇ ਅਰਥ ਕਰਨਾ, ਜਦ ਤੱਕ ਸਤਿਗੁਰ ਦੀਆਂ ਚਰਨਾਂ ਵਿੱਚ ਨਿਵਾਸ ਨਹੀਂ ਹੁੰਦਾ ਤਦੋਂ ਤੱਕ ਕਹਿੰਦੇ ਜੀਵ ਦੇ ਮਨ ਵਿੱਚ ਬੈਕੁੰਠ ਦੀ ਕੋਈ ਆਸਾ ਨਹੀਂ ਰਹਿੰਦੀ। ਸੋ ਕਹਿਣ ਲੱਗੇ ਜੀ, ਤੁਹਾਡੇ ਮਤ ਵਿੱਚ ਬੈਕੁੰਠ ਪ੍ਰਾਪਤੀ ਦਾ ਕੋਈ ਸਾਧਨ ਨਹੀਂ? ਕਬੀਰ ਜੀ ਉੱਤਰ ਦਿੰਦਿਆਂ ਕਹਿੰਦੇ ਨੇ, ਕਹੋ ਕਬੀਰ ਇਹ ਕਹੀ ਹੈ ਕਾਹੇ, ਸਾਧ ਸੰਗਤ ਬੈਕੁੰਠ ਆਏ। ਹੁਣ ਕਬੀਰ ਜੀ ਕਹਿਣ ਲੱਗੇ, ਇਹ ਗੱਲ ਭਲਾ ਕੀ ਕਹਿਣੀ ਹੈ ਕਿ ਬੈਕੁੰਠ ਪ੍ਰਾਪਤੀ ਦਾ ਕੋਈ ਸਾਧਨ ਹੀ ਨਹੀਂ? ਅਸੀਂ ਪਿੱਛੇ ਕਹਿ ਆਏ ਕਿ ਈਸ਼ਵਰ ਦੀ ਭਗਤੀ ਕਰਕੇ ਹੰਗਤਾ ਨੂੰ ਦੂਰ ਕਰੇ ਤਾਂ ਬੈਕੁੰਠ ਵਿੱਚ ਵਾਸਾ ਹੋ ਜਾਂਦਾ, ਸਾਧ ਸੰਗਤ ਦੀ ਜਿਹੜੀ ਸੇਵਾ ਕਰਨੀ ਹੈ ਇਹੀ ਬੈਕੁੰਠ ਪ੍ਰਾਪਤੀ ਦਾ ਮੁੱਖ ਸਾਧਨ ਹੈ। ਗੌੜੀ ਕਬੀਰ ਜੀ। ਹੁਣ ਦੋ ਭਰਾ ਕਬੀਰ ਦੇ ਸਤਸੰਗੀ ਸਨ, ਉਹਨਾਂ ਦਾ ਪਿਤਾ ਚੜ੍ਹਾਈ ਕਰ ਗਿਆ, ਮਕਾਨ ਦੀ ਵੰਡ ਕਰਨ ਸਮੇਂ ਝਗੜਦੇ ਝਗੜਦੇ ਲੜ ਪਏ। ਲੋਕਾਂ ਨੇ ਉਹਨਾਂ ਨੂੰ ਕਬੀਰ ਜੀ ਕੋਲ ਲਿਆ ਕੇ ਸਾਰੀ ਗੱਲ ਦੱਸੀ ਤਾਂ ਕਬੀਰ ਜੀ ਉਹਨਾਂ ਨੂੰ ਉਪਦੇਸ਼ ਕਰਦੇ ਨੇ, ਕਹਿਣ ਲੱਗੇ ਰਹਾਉ ਦੀਆਂ ਪੰਕਤੀਆਂ ਇਹਦੀਆਂ, ਲਾਜ ਨਾ ਮਰਹੋ ਕਹੋ ਘਰ ਮੇਰਾ ਅੰਤ ਕੀ ਬਾਰ ਨਹੀਂ ਕਸ਼ ਤੇਰਾ ਰਹਾਉ। ਸ਼ਰਮ ਨਹੀਂ ਆਉਂਦੀ, ਉਹ ਇਸ ਕਰਕੇ ਸ਼ਰਮ ਨਾਲ ਨਹੀਂ ਮਰਦੇ ਜੋ ਕਹਿੰਦੇ ਮੇਰਾ ਘਰ ਹੈ ਮੇਰਾ ਘਰ, ਅੰਤ ਵੇਲੇ ਤੁਹਾਡਾ ਦੋਹਾਂ ਦਾ ਕੁਝ ਨਹੀਂ ਹੈ। ਸੋ ਪ੍ਰਾਰੰਭ ਕਰਦੇ ਸ਼ਬਦ, ਉਪਜੈ ਨਿਪਜੈ ਨਿਪਜ ਸਮਾਈ, ਨਹਿ ਨਹਿ ਦੇਖਦੇ ਹੋ ਜਗ ਜਾਈ। ਇਹ ਜਗਤ ਭੂਤਕਾਲ ਵਿੱਚ ਉਤਪੰਨ ਹੋ ਕੇ ਸਮਾਂ ਸਮਾ ਗਿਆ, ਪਿੱਛੇ ਵੀ ਖਤਮ ਹੋ ਗਿਆ, ਸੋ ਵਰਤਮਾਨ ਵਿੱਚ ਉਤਪੱਤ ਹੋ ਕੇ ਸਮਾ ਰਿਹਾ ਹੈ, ਭਵਿੱਖਤ ਕਾਲ ਵਿੱਚ ਉਤਪੰਨ ਹੋ ਕੇ ਸਮਾ ਜਾਵੇਗਾ। ਸੂਰਜ ਚੰਦਰਮਾ ਦੀਆਂ ਕਿਰਨਾਂ ਦੁਆਰੇ ਪਹਿਲੇ ਇਹ ਜੀਵ ਰਸ ਰੂਪ ਹੋ ਕੇ ਧਾਨਾਂ ਤੋਂ ਭਾਵ ਅੰਨ ਵਿੱਚ ਉਤਪੰਨ ਹੁੰਦਾ। ਜਿਸ ਵੇਲੇ ਪਿਤਾ ਨੇ ਅੰਨ ਖਾਧਾ ਤਾਂ ਪਿਤਾ ਦੇ ਬੀਰਜ ਦੁਆਰਾ ਮਾਂ ਦੇ ਉਦਰ ਵਿੱਚ ਉਪਜਦਾ ਹੈ, 9 ਮਹੀਨੇ ਕੁਝ ਦਿਨਾਂ ਉਪਰੰਤ ਫਿਰ ਮਾਤਾ ਦੇ ਉਦਰ ਤੋਂ ਬਾਹਰ ਨਿਪਜ ਹੁੰਦਾ ਜੰਮਦਾ। ਪ੍ਰਾਰਬਧ ਅਨੁਸਾਰ ਪਦਾਰਥ ਭੋਗਦਾ ਹੋਇਆ ਅੰਤ ਨੂੰ ਸਮਾਈ ਹੁੰਦਾ ਮਰ ਜਾਂਦਾ। ਨੈਨੇ ਤੋਂ ਭਾਵ ਅੱਖਾਂ ਨਾਲ ਵੇਖਦਿਆਂ ਵੇਖਦਿਆਂ ਜਗਤ ਇਸੇ ਤਰ੍ਹਾਂ ਤੁਰਿਆ ਜਾਂਦਾ। ਇਹ ਜਿਹੜੀ ਕਥਾ ਆਪਾਂ ਕੀਤੀ ਹੋਈ ਹੈ ਆਤਮ ਗਿਆਨ, ਉਹਦੇ ਵਿੱਚ ਇਹ ਸਾਰਾ ਪ੍ਰਸੰਗ ਬੜੇ ਸੋਹਣੇ ਢੰਗ ਨਾਲ ਦੱਸਿਆ। ਇਹਨੀ ਲਾਉਣੀ ਦੇਖਦਿਆਂ ਕੇਤੀ ਚੱਲ ਗਈ, ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ। ਲਾਜ ਨਾ ਮਰਹੋ ਕਹੋ ਘਰ ਮੇਰਾ ਅੰਤ ਕੀ ਬਾਰ ਨਹੀਂ ਕਛ ਤੇਰਾ ਰਹਾਉ। ਸ਼ਰਮ ਵਿੱਚ ਨਹੀਂ ਮਰਦੇ ਜੋ ਕਹਿੰਦੇ ਹੋ ਮੇਰਾ ਘਰ ਹੈ ਅੰਤ ਵੇਲੇ ਤੁਹਾਡਾ ਦੋਹਾਂ ਦਾ ਕੋਈ ਨਹੀਂ ਹੈ। ਆ ਤੁਹਾਡਾ ਪਿਤਾ ਨਾਲ ਲੈ ਗਿਆ ਘਰ, ਇਸੇ ਤੁਸੀਂ ਚੜ੍ਹਾਈ ਕਰ ਜਾਓ ਕਿ ਨਾਲ ਲੈ ਜਾਓਗੇ ਘਰ, ਵਿਸ਼ਰਾਮ ਦੇ ਕੇ ਕਹਿੰਦੇ ਨੇ। ਅਨਕ ਯਤਨ ਕਰ ਕਾਇਆ ਪਾਲੀ, ਮਰਤੀ ਬਾਰ ਅਗਨ ਸੰਗ ਜਾਲੀ। ਅਨੇਕ ਤਰ੍ਹਾਂ ਦੇ ਯਤਨ ਕਰਕੇ ਤੁਸੀਂ ਆਪਣੇ ਪਿਤਾ ਦੀ ਦੇਹ ਪਾਲੀ ਸੀ, ਕਈ ਤਰ੍ਹਾਂ ਦੀਆਂ ਦਵਾਈਆਂ ਦਿੱਤੀਆਂ ਤੇ ਚੰਗੇ ਚੰਗੇ ਪਦਾਰਥ ਖਵਾਏ, ਉਹੀ ਉਹ ਪਿਤਾ ਦੀ ਦੇਹ ਤੁਸੀਂ ਮਰ ਜਾਣ ਕੇ ਅੱਗ ਨਾਲ ਜਾਲੀ ਤੋਂ ਭਾਵ ਸਾੜਨਾ ਕੀਤੀ। ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕਹਿ ਸੰਗਾ। ਚੰਦਨ ਨੂੰ ਚੁਆ ਕੇ ਜਿਸ ਪਿਤਾ ਦੇ ਅੰਗਾਂ ਪਰ ਮਲਦੇ ਸੀ, ਉਹ ਸਰੀਰ ਹੁਣ ਲੱਕੜੀਆਂ ਦੇ ਨਾਲ ਮਸਾਣ ਭੂਮਿਕਾ ਦੇਖੋ ਸਾੜ ਰਿਹਾ। ਅਨੇਕ ਯਤਨਾਂ ਕਰਕੇ ਤੁਸੀਂ ਆਪਣੀ ਦੇਹ ਪਾਲੀ ਹੈ, ਮਰਦੀ ਵਾਰੀ ਇਹ ਵੀ ਅੱਗ ਨਾਲ ਸੜ ਜਾਣੀ ਹੈ। ਚੰਦਨ ਨੂੰ ਚੁਆ ਕੇ ਤੁਸੀਂ ਆਪਣੇ ਅੰਗਾਂ ਦੇ ਉੱਤੇ ਮਲਦੇ ਰਹਿੰਦੇ ਹੋ ਹਮੇਸ਼ਾ। ਸੋ ਇਹ ਜਾਣ ਲਓ ਬਈ ਇਹ ਤੁਹਾਡਾ ਸਰੀਰ ਵੀ ਅੰਤ ਨੂੰ ਮਸਾਣਾ ਵਿੱਚ ਜਾ ਕੇ ਲੱਕੜੀਆਂ ਸੜ ਜਾਣਾ। ਕਹੋ ਕਬੀਰ ਸੁਨਹੋ ਰੇ ਗੁਨੀਆ, ਬਿਨ ਸਹਿ ਗੋ ਰੂਪ ਦੇਖੈ ਸਭ ਦੁਨੀਆ। ਕਬੀਰ ਜੀ ਕਹਿੰਦੇ ਗੁਣ ਗੁਨੀਆ ਤੋਂ ਭਾਵ ਗੁਣਵਾਨ ਨੂੰ ਸੁਣੋ, ਸੁਣ ਕੇ ਵਿਚਾਰ ਨਾ ਕਰੋ, ਸਭ ਦੁਨੀਆਂ ਦੇ ਵੇਖਦਿਆਂ ਵੇਖਦਿਆਂ ਤੁਹਾਡਾ ਰੂਪ ਬਿਨਸ ਆਏਗਾ, ਤੁਹਾਡੇ ਵੇਖਦਿਆਂ ਵੇਖਦਿਆਂ ਸਭ ਦੁਨੀਆਂ ਦਾ ਰੂਪ ਬਿਨਸ ਆਏਗਾ। ਗੌੜੀ ਕਬੀਰ ਜੀ। ਕਬੀਰ ਜੀ ਦੀ ਸੋ ਬਰਾਦਰੀ ਵਿੱਚੋਂ ਕੋਈ ਚੜ੍ਹਾਈ ਕਰ ਗਿਆ, ਲੋਕਾਂ ਆਖਿਆ ਆਪ ਨੂੰ, ਸੋ ਇਸ ਕਰਕੇ ਆਪ ਉਹਨਾਂ ਨੂੰ ਪਰਚਾਓ ਤਾਂ ਕਬੀਰ ਜੀ ਕਹਿਣ ਲੱਗੇ, ਅਵਰ ਮੂਏ ਕਿਆ ਸੋਗ ਕਰੀਜੈ, ਤਉ ਕੀਜੈ ਜਉ ਆਪਣ ਜੀਜੈ। ਹੋਰਨਾਂ ਦੇ ਮਰ ਜਾਣ ਦਾ ਕੀ ਸੋਗ ਕਰਨਾ, ਸੋਗ ਤਾਂ ਕਰੀਏ ਜੇ ਆਪ ਜਿਉਣਾ ਹੋਵੇ, ਅਸਾਂ ਨੇ ਵੀ ਮਰ ਜਾਣਾ, ਸੋਗ ਤਾਂ ਕਰੀਏ ਜੇ ਆਪ ਨਾ ਜਿਉਂਦੇ ਰਹਿਣਾ ਹੋਵੇ, ਭਾਵ ਅਸਾਂ ਨੇ ਸਦਾ ਜੀਵਣਾ। ਸੋ ਇਸ ਕਰਕੇ ਆਪ ਨਾ ਜੀਜੈ। ਸੋ ਅਵਰ ਕਹਿੰਦੇ ਨੇ ਆਪ ਜੇ ਆਪ ਮਰਨਾ, ਜੇ ਆਪ ਜਿਉਣਾ ਤਾਂ ਕਰੀਏ। ਹੁਣ ਆਪ ਤਾਂ ਜਿਉਣਾ ਨਹੀਂ, ਆਪ ਵੀ ਤਾਂ ਜਾਣਾ ਹੀ ਹੈ, ਦੋਨੋਂ ਹੀ ਪਾਠ ਹੈ, ਅਲੱਗ ਅਲੱਗ ਨੇ। ਤਉ ਕੀਜੈ ਜੋ ਆਪਣ ਜੀਜੈ, ਅਥਵਾ ਤਉ ਕੀਜੈ ਜੋ ਆਪ ਨਾ ਜੀਜੈ। ਸੋ ਕਹਿੰਦੇ ਨੇ ਮੈਂ ਪ੍ਰਸ਼ਨ ਕਰਨ ਲੱਗੇ, ਕਹਿੰਦੇ ਜਿਹੜੇ ਅਵਰ ਹੁੰਦੇ ਝੱਲੇ ਆਦਮੀ ਮਰ ਜਾਣ ਤਾਂ ਕੀ ਕਰਨਾ ਚਾਹੀਦਾ, ਸੋਗ ਕਰਨਾ ਚਾਹੀਦਾ, ਕਿਉਂਕਿ ਮਨੁੱਖਾ ਜਨਮ ਨੂੰ ਨਿਸ਼ਫਲ ਗੁਆ ਕੇ ਗਏ ਨੇ। ਝੱਲਿਆਂ ਦੇ ਮਰ ਜਾਣ ਦਾ ਕੀ ਸੋਗ ਕਰਨਾ, ਚੰਗਾ ਹੋਇਆ ਸਗੋਂ ਮਰ ਗਏ, ਕਿਉਂਕਿ ਪਾਪ ਕਰਮਾਂ ਵੱਲੋਂ ਤਾਂ ਹਟ ਗਏ। ਕਬੀਰ ਸੰਤ ਮੂਹੇ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ ਰੋਹੋ ਸਾਗਤ ਵਾਪਰੇ, ਜੋ ਹੱਟ ਹੈ ਹੱਟ ਵਿਕਾਏ। ਆਹ ਵਿਸ਼ੇਸ਼ ਕਰਕੇ ਕਹਿੰਦੇ ਸ੍ਰੇਸ਼ਠ ਮਹਾਤਮਾ ਮਰ ਜਾਣ ਤਾਂ ਸੋਗ ਕੀ ਕਰਨਾ, ਕਿਉਂਕਿ ਉਹ ਤਾਂ ਬ੍ਰਹਮਾਨੰਦ ਵਿੱਚ ਲੀਨ ਹੋ ਗਏ। ਮੈਂ ਨਾ ਮਰੋ ਮਰਬੋ ਸੰਸਾਰਾ, ਅਬ ਮੋਹੇ ਮਿਲਿਓ ਹੈ ਜੀ ਆਵਨਹਾਰਾ ਰਹਾਓ। ਮੈਂ ਨਹੀਂ ਮਰਨਾ, ਸੰਸਾਰ ਥੋੜਾ ਮਰਨ ਵਾਸਤੇ ਰੱਖਿਆ, ਮੈਂ ਨਹੀਂ ਮਰਨਾ ਕਿ ਮੇਰਾ ਸੰਸਾਰ ਫੁਰਨਾ ਜੋ ਮਰ ਗਿਆ। ਇਹ ਦੋਨੋਂ ਹੀ ਭਾਵ ਨੇ, ਇੱਕ ਤਾਂ ਬ੍ਰਹਮ ਗਿਆਨ ਚ, ਇੱਕ ਸੰਸਾਰੀ ਜੀਵਾਂ ਚ। ਸੰਸਾਰੀ ਜੀਵ ਤਾਂ ਕਹਿੰਦੇ ਮੈਂ ਤਾਂ ਮਰਨਾ ਨਹੀਂ, ਦੁਨੀਆਂ ਥੋੜੀ ਮਰਨ ਨੂੰ, ਦੁਨੀਆਂ ਹੀ ਮਰੇਗੀ, ਮੈਂ ਨਹੀਂ ਮਰਦਾ। ਇੱਕ ਬ੍ਰਹਮ ਗਿਆਨ ਚ ਗੱਲ ਆ ਜਾਂਦੀ, ਮੈਂ ਨਹੀਂ ਮਰਨਾ, ਮੇਰਾ ਸੰਸਾਰ ਫੁਰਨਾ ਅੰਦਰੋਂ ਹੀ ਮਰ ਗਿਆ। ਇਹ ਬੜੀ ਡੂੰਘੀ ਚੀਜ਼ ਆ, ਆਮ ਬੰਦੇ ਦੀ ਸਮਝ ਤੋਂ ਪਰੇ ਦੀ ਗੱਲ ਹੈ। ਇਹ ਮਨ ਦਾ ਫੁਰਨਾ ਹੀ ਦੁੱਖਦਾਈ ਹੈ। ਹੁਣ ਮੈਨੂੰ ਜਵਾਨ ਵਾਲਾ ਗੁਰੂ ਰਾਮਾਨੰਦ ਮਿਲ ਗਿਆ, ਸਰਬ ਦੇ ਜਵਾਲਣ ਵਾਲਾ ਪਰਮਾਤਮਾ ਹੁਣ ਮੈਨੂੰ ਮਿਲ ਜੋ ਪਿਆ। ਯਾ ਦੇਹੀ ਪਰਮਲ ਮਹਿਕੰਦਾ ਤਾਂ ਸੁਖ ਵਿਸਰੇ ਪਰਮ ਆਨੰਦਾ। ਇਹ ਦੇਹ ਉੱਤੇ ਜਿਹੜਾ ਪਰਮਲ ਹੈ ਚੰਦਨ ਆਦਿਕ ਸੁਗੰਧੀਆਂ ਦਾ ਲਾਉਣਾ, ਪਿੱਛੇ ਇੱਕ ਪਾਠ ਆਇਆ ਸੀਗਾ ਪਰ ਮਲ ਅਲੱਗ ਅਲੱਗ ਸੀ, ਪਰਾਈ ਮੈਲ ਪਰਾਈ ਗੰਦਗੀ। ਇੱਥੇ ਪਾਠ ਆਇਆ ਇਕੱਠਾ ਯਾ ਦੇਹੀ ਪਰਮਲ ਮਹਿਕੰਦਾ। ਪਰਮਲ ਹੁੰਦਾ ਚੰਦਨ, ਚੰਦਨ ਆਦਿਕ ਸੁਗੰਧੀਆਂ ਦਾ ਲਗਾਉਣਾ ਜਿਹੜਾ ਇਹ ਦੇਹੀ ਦੇ ਉੱਤੇ, ਤਾਂ ਸੁਖ ਵਿਸਰੇ ਪਰਮ ਆਨੰਦਾ। ਉਹਨਾਂ ਸੰਸਾਰਕ ਵਿਸ਼ੇ ਸੁਖਾਂ ਕਰਕੇ ਜਿਹੜਾ ਪਰਮ ਆਨੰਦ ਸਰੂਪ ਪਰਮੇਸ਼ਰ ਦਾ ਨਾਮ ਹੈ ਇਨਸਾਨ ਨੂੰ ਭੁੱਲ ਹੀ ਜਾਂਦਾ। ਕੂਟਾ ਏਕ ਪੰਚ ਪਨਿਹਾਰੀ ਟੂਟੀ ਲਾਜ ਪਰੈ ਮਤਹਾਰੀ। ਕਹਿੰਦੇ ਨੇ ਕਹਿਣ ਤੋਂ ਭਾਵ ਇਹ ਹੈ ਕਿ ਸੰਸਾਰ ਰੂਪ ਇੱਕ ਖੂਹ ਹੈ, ਪੰਜ ਗਿਆਨ ਇੰਦਰੀਆਂ ਪਨਿਹਾਰੀਆਂ ਚਰਖੜੀਆਂ ਬਣੀਆਂ। ਜਿਸ ਵੇਲੇ ਵਿਸ਼ਈ ਆਦਮੀ ਦੀ ਉਮਰਾ ਪੁਰਾਣਾ ਰੂਪੀ ਲੱਜ ਟੁੱਟਦੀ ਹੈ ਤਾਂ ਬੁੱਧੀ ਰੂਪ ਝਿਉਰੀ ਵਿਸ਼ਿਆਂ ਰੂਪ ਜਲ ਭਰਨ ਵੱਲੋਂ ਹਾਰ ਗਈ। ਇਸ ਨੂੰ ਫਿਰ ਕੀ ਕਰਦੇ ਨੇ, ਫਿਰ ਇਹ ਜੂਨ ਨੂੰ ਛੱਡ ਕੇ ਨਾ ਹੋਰ ਜੂਨ ਵਿੱਚ ਜਾ ਪਈ, ਕਹਿਣ ਤੋਂ ਭਾਵ ਹੈ। ਸੋ ਹੁਣ ਕੀ ਕਹਿੰਦੇ ਨੇ ਨਾਮ ਜਪਣ ਵਾਲਿਆਂ ਵਾਸਤੇ, ਕਹਿੰਦੇ ਹੁਣ ਨਾਮ ਜਪਣ ਵਾਲੇ ਗੁਰਮੁਖਾਂ ਦੀ ਅਵਸਥਾ ਦੱਸਦਿਆਂ ਉਹ ਕਥਨ ਕਰਦੇ ਨੇ ਕਿ ਸੰਸਾਰ ਰੂਪ ਇੱਕ ਖੂਹ ਹੈ, ਪੰਜ ਗਿਆਨ ਇੰਦਰੀਆਂ ਚਰਖੀਆਂ ਨੇ। ਚਰਖੀ ਹੁੰਦੀ, ਜਿਹਨੇ ਖੂਹ ਦੇਖਿਆ ਉਹਦੇ ਉੱਤੇ ਭੌਣੀ ਜੀ ਜਿਹੜੀ ਲੱਗੀ ਹੁੰਦੀ, ਜਿੱਥੋਂ ਰੱਸਾ ਲੰਘਾਈ ਦਾ ਉਹ ਫਿਰ ਘੁੰਮਦੀ ਹੈ। ਇਸ ਸੰਸਾਰ ਵਿੱਚ ਗੁਰਮੁਖਾਂ ਦੀ ਜਦ ਵਿਸ਼ੇ ਵਾਸ਼ਨਾ ਜਾਂ ਵਿਦਿਆ ਰੂਪੀ ਲੱਜ ਟੁੱਟ ਗਈ, ਇੱਧਰੋਂ ਹਟ ਗਏ, ਤਾਂ ਬੁੱਧੀ ਰੂਪ ਝਿਉਰੀ ਪਦਾਰਥਾਂ ਜਾਂ ਵਿਸ਼ਿਆਂ ਰੂਪ ਜਲ ਭਰਨ ਤੋਂ ਹਾਰ ਗਈ, ਤੋਂ ਮਤਲਬ ਹੁੰਦਾ ਰਹਿਤ ਹੋ ਗਈ, ਉਧਰੋਂ ਹਟ ਹੀ ਗਈ ਵਿਸ਼ਿਆਂ ਵੱਲੋਂ। ਸੋ ਸਾਰਿਆਂ ਦੇ ਭਾਵ ਬੀਜ ਕਾਰਨ ਫਿਰ ਕੌਣ ਹੋਏ, ਇਹ ਪ੍ਰਸ਼ਨ ਆਇਆ ਹੁਣ ਇਹਦੇ ਵਿੱਚ। ਕਹਿੰਦੇ ਇੱਕ ਅਦਵੈਤ ਗਿਆਨ ਹੀ ਸਭ ਦੇ ਭਾਵ ਕਰਨ ਦਾ ਕਾਰਨ ਹੈ। ਕਹੋ ਕਬੀਰ ਇੱਕ ਬੁੱਧ ਵਿਚਾਰੀ ਨਾ ਉਹ ਕੂਅਟਾ ਨਾ ਪਨਿਹਾਰੀ। ਹੁਣ ਕਬੀਰ ਜੀ ਕਹਿੰਦੇ ਜਿਸ ਵੇਲੇ ਬ੍ਰਹਮ ਗਿਆਨ ਹੋਣ ਸਮੇਂ ਬੁੱਧੀ ਵਿੱਚ ਏਕਤਾ ਦਾ ਵਿਚਾਰ ਕੀਤਾ, ਤਦ ਨਾ ਉਹ ਸੰਸਾਰ ਰੂਪ ਖੂਹ ਹੈ, ਨਾ ਹੀ ਪੰਜ ਗਿਆਨ ਇੰਦਰੀਆਂ ਰੂਪ ਪਨਿਹਾਰੀ ਚਰਖੜੀਆਂ ਰਹੀਆਂ ਨੇ। 326 ਅੰਗ ਤੇ ਉਚਾਰਨ ਕਰਦੇ ਗੌੜੀ ਕਬੀਰ ਜੀ ਅਸਥਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀਏ ਬਹੁਰੰਗਾ। ਇਹ ਸ਼ਬਦ ਦੁਆਰਾ ਕਬੀਰ ਜੀ ਆਪਣੀ ਵਿਵਸਥਾ ਕਥਨ ਕਰਦੇ ਨੇ ਕਿ ਪਰਮਾਤਮਾ ਤੋਂ ਭੁੱਲ ਕੇ ਅਸਥਾਵਰ ਹੁੰਦਾ ਸਥਰ ਰਹਿਣ ਵਾਲੇ ਬਿਰਛ ਪਰਬਤ ਅਤੇ ਜੰਗਮ ਹੁੰਦਾ ਲੱਤਾਂ ਨਾਲ ਤੁਰਨ ਫਿਰਨ ਵਾਲੇ ਪਸ਼ੂ ਜਿਹੜੇ ਹੁੰਦੇ ਨੇ, ਪਸ਼ੂ ਜੂਨੀਆਂ ਕੀੜੇ ਪਤੰਗੇ ਇਸ ਤਰ੍ਹਾਂ ਦੇ ਅਨੇਕਾਂ ਜਨਮ ਬਹੁਤ ਪ੍ਰਕਾਰ ਦੇ ਧਾਰਨਾ ਕੀਤੇ ਨੇ। ਜਿਵੇਂ ਆਪ ਨੇ ਫਰਮਾਨ ਕੀਤਾ ਗੌੜੀ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਨੇ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖਸ਼ ਹੋਇਓ। ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ ਰਹਾਓ। ਸੋ ਜਿਵੇਂ ਪਿੱਛੇ ਕਹੇ ਨੇ ਇਸ ਤਰ੍ਹਾਂ ਦੇ ਜੂਨੀਆਂ ਰੂਪ ਘਰ ਅਸੀਂ ਬਹੁਤ ਵਸਾਇਆ, ਕਈ ਜਨਮਾਂ ਦੇ ਵਿੱਚ ਕੀੜੇ ਬਣੇ, ਪਤੰਗੇ ਬਣੇ, ਹਾਥੀ ਬਣੇ, ਇਸੇ ਪ੍ਰਕਾਰ ਹੀ ਮੱਛੀਆਂ ਬਣੇ, ਕਦੇ ਅਸੀਂ ਹਿਰਨ ਬਣੇ, ਕਈ ਪੰਖੀ ਬਣੇ, ਸੱਪ ਬਣੇ, ਕਦੇ ਦਰਖਤ ਬਣੇ, ਕਦੇ ਘੋੜੇ ਬਣੇ, ਬਹੁਤ ਕੁਛ ਬਣੇ। ਜਦ ਅਸੀਂ ਆਰਾਮ ਤੋਂ ਭੁੱਲੇ ਹੋਏ ਮਾਤਾ ਦੇ ਉਦਰ ਵਿੱਚ ਆਏ ਹੋ, ਕਹਿੰਦੇ ਇਸੇ ਕਰਕੇ ਤਾਂ ਭਾਈ ਤੁਸੀਂ ਬਹੁਤ ਬਣੇ ਹੋ, ਪਹਿਲੇ ਜਨਮਾਂ ਦੇ ਵਿੱਚ ਬਹੁਤ ਕੁਛ ਬਣੇ ਹੋ। ਵਿਸ਼ਰਾਮ ਦੇ ਕੇ ਕਹਿੰਦੇ ਨੇ ਜੋਗੀ ਜਤੀ ਤਪੀ ਬ੍ਰਹਮਚਾਰੀ ਕਬੂ ਰਾਜਾ ਛਤਰਪਤ ਕਬਹੂ ਪੇਖਾਰੀ। ਹੁਣ ਪਰਮਾਤਮਾ ਤੋਂ ਭੁੱਲ ਕੇ ਕਰਮਾਂ ਅਨੁਸਾਰ ਕਦੇ ਜੋਗੀ, ਕਦੇ ਜਤੀ, ਕਦੇ ਤਪੀ, ਕਦੇ ਬ੍ਰਹਮਚਾਰੀ ਬਣੇ, ਕਦੇ ਛਤਰਪਤੀ ਰਾਜੇ, ਕਦੇ ਪੇਖਾਰੀ ਭਾਵ ਮੰਗਤੇ ਬਣੇ। ਫਿਰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਜੂਨੀਆਂ ਵਿੱਚ ਕਿਉਂ ਗਏ, ਆਪ ਨੂੰ ਫਿਰ ਬ੍ਰਹਮ ਗਿਆਨ ਕਿਵੇਂ ਪ੍ਰਾਪਤ ਹੋਇਆ? ਕਹਿੰਦੇ ਸਾਕਤਾਂ ਦੇ ਸੰਗ ਕਰਕੇ ਜੂਨੀਆਂ ਵਿੱਚ ਗਏ ਅਤੇ ਸੰਤਾਂ ਦੀ ਕਿਰਪਾ ਨਾਲ ਬ੍ਰਹਮ ਗਿਆਨ ਪ੍ਰਾਪਤ ਹੋਇਆ। ਇਸ ਕਰਕੇ ਸਾਕਤਾਂ ਨੂੰ ਸਰਾਪ ਅਤੇ ਸੰਤਾਂ ਨੂੰ ਵਰ ਦਿੰਦੇ ਨੇ। ਸਾਕਤ ਮਰ ਹੈ ਸੰਤ ਸਭ ਜੀਵ ਹੈ, ਰਾਮ ਰਸਾਇਣ ਦਸਨਾ ਪੀਵ ਹੈ। ਕਹਿੰਦੇ ਦੁਸ਼ਟ ਆਦਮੀ ਸਾਰੇ ਮਰ ਜਾਣ ਅਤੇ ਸੰਤ ਹਮੇਸ਼ਾ ਜਿਉਂਦੇ ਰਹਿਣ, ਜੋ ਸੰਤ ਰਸਾਂ ਦੇ ਘਰ ਵਾਹਿਗੁਰੂ ਦੇ ਨਾਮ ਅੰਮ੍ਰਿਤ ਨੂੰ ਪੀਂਦੇ ਨੇ। ਕਹੋ ਕਬੀਰ ਪ੍ਰਭ ਕਿਰਪਾ ਕੀਜੈ ਹਾਰ ਪਰੇ ਅਬ ਪੂਰਾ ਦੀਜੈ। ਹੁਣ ਕਬੀਰ ਜੀ ਕਹਿੰਦੇ ਵਾਹਿਗੁਰੂ ਕਿਰਪਾ ਕਰੋ, 84 ਲੱਖ ਜੂਨੀਆਂ ਵਿੱਚ ਫਿਰ ਫਿਰ ਕੇ ਹਾਰ ਪਏ, ਹਾਰ ਕੇ ਤੇਰੀ ਸ਼ਰਨ ਪਏ ਆ, ਹੁਣ ਇਸ ਮਨੁੱਖਾ ਜਨਮ ਵਿੱਚ ਪੂਰਾ ਨਾਮ ਗਿਆਨ ਦੇਣਾ ਕਰੋ। ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਕਬੀਰ ਜੀ ਨੂੰ ਮਾਣ ਵਡਿਆਈਆਂ ਬਖਸ਼ਿਸ਼ ਕਰਦੇ, ਸਿਰੋਪਾਉ ਦੀ ਬਖਸ਼ਿਸ਼ ਕਰਦੇ ਨੇ। ਸੋ ਕਬੀਰ ਜੀ ਨੇ ਆਪਣੀ ਬਾਣੀ ਉਚਾਰ ਕੇ ਸਾਰੀ ਗੁਰੂ ਸਾਹਿਬ ਦੇ ਅੱਗੇ ਭੇਟਾ ਰੱਖੀ ਹੈ। ਅੱਗੋਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਉਚਾਰ ਕੇ ਕਬੀਰ ਜੀ ਨੂੰ ਸਰੂਪਾ ਬਖਸ਼ਿਸ਼ ਕੀਤਾ ਹੈ। ਇਸ ਕਰਕੇ ਨਾਲ ਰਲਾਏ ਲਿਖਿਆ, ਮਹੱਲਾ ਪੰਜਵਾਂ ਲਿਖਿਆ, ਸਿਰੋਪਾ ਜਿਸ ਨੂੰ ਦਿੱਤਾ ਜਾਂਦਾ ਉਹ ਉਸੇ ਦਾ ਹੀ ਹੋ ਜਾਂਦਾ, ਇਸ ਲਈ ਇਹ ਸ਼ਬਦ ਹੁਣ ਕਬੀਰ ਜੀ ਦਾ ਹੀ ਹੈ। ਸੋ ਸਿੱਖਾਂ ਨੇ ਕਬੀਰ ਜੀ ਪਾਸ ਬੇਨਤੀ ਕੀਤੀ ਕਿ ਉਹਨਾਂ ਦੇ ਜਿਹੜੇ ਸ਼ਿਸ਼ ਸਨ, ਚੇਲੇ ਸਨ, ਕਿ ਮਹਾਰਾਜ ਜੀ ਕੋਈ ਆਖੇਗਾ ਭਾਵ ਕਥਾ ਸੁਣਾਓ। ਇਹ ਗੱਲ ਸੁਣ ਕੇ ਕਬੀਰ ਜੀ ਕਹਿੰਦੇ ਨੇ, ਸੋ ਪਹਿਲਾ ਅਰਥ ਜਿਹੜਾ, ਮੱਸਿਆ ਵਾਲੇ ਦਿਨ ਅਸੀਂ ਕਾਂਸ਼ੀ ਤੋਂ ਸੈਲ ਕਰਨ ਗਏ, ਰਾਤ ਬਾਹਰ ਹੀ ਕਿਸੇ ਪਿੰਡ 'ਚ ਰਹੇ, ਜਿਸ ਘਰ ਵਿੱਚ ਟਿਕੇ ਸੀ ਉਹ ਘਰ ਵਿੱਚ ਕੀ ਦੇਖਿਆ, ਐਸੋ ਅਚਰਜ ਦੇਖਿਓ ਕਬੀਰ। ਕਬੀਰ ਜੀ ਕਹਿੰਦੇ ਅਸੀਂ ਕਿਹੋ ਜਿਹਾ ਅਚਰਜ ਉੱਥੇ ਕੌਤਕ ਦੇਖਿਆ, ਦਦ ਕੈ ਭੋਲੈ ਬਿਰੋਲੈ ਨੀਰ ਰਹਾਓ। ਜੋ ਦਹੀਂ ਦੇ ਭੁਲੇਖੇ ਇੱਕ ਬਿਰਦ ਮਾਈ ਜਲ ਨੂੰ ਪਾਣੀ ਨੂੰ ਮੱਥਦੀ ਸੀ, ਰਿੜਕਦੀ ਸੀ, ਉਹ ਦੇਹ ਦਾ ਰਿਵਾਜ਼ ਸੀ ਕਿ ਮੱਸਿਆ ਨੂੰ ਦਹੀਂ ਨਾ ਰਿੜਕਣਾ। ਮੱਸਿਆ ਦੀ ਅਤੇ ਏਕਮ ਦੀ ਦੋਹਾਂ ਦਿਨਾਂ ਦੀ ਦਹੀਂ ਇੱਕ ਚਾਟੀ 'ਚ ਇਕੱਠੀ ਕਰਕੇ ਅਤੇ ਦੂਜੀ ਚਾਟੀ ਜਲ ਦੀ ਭਰ ਕੇ ਦੋਨੋਂ ਇਕੱਠੀਆਂ ਰੱਖ ਦਿੱਤੀਆਂ। ਨੂੰਹ ਨੇ ਸੱਸ ਨੂੰ ਕਿਹਾ, ਸਵੇਰੇ ਦਹੀਂ ਤੁਸਾਂ ਨੇ ਮੱਥਣੀ ਹੈ। ਉਸਨੇ ਆਖਿਆ, ਚੰਗਾ। ਜਿਸ ਵੇਲੇ ਉਹ ਬਿਰਧ ਮਾਈ ਸਵੇਰੇ ਸੋ ਧੌਲਾ ਰਿੜਕਣ ਵਾਸਤੇ ਉੱਠੀ ਤਾਂ ਉਹ ਦੀਵਾ ਜਗਾਉਣ ਵਾਸਤੇ ਡੱਬੀ ਨਾ ਲੱਭੀ, ਹਨੇਰੇ ਵਿੱਚ ਦਹੀਂ ਵਾਲੀ ਚਾਟੀ ਦੇ ਭੁਲੇਖੇ ਪਾਣੀ ਵਾਲੀ ਚਾਟੀ 'ਚ ਮਧਾਣੀ ਪਾਰ ਕੇ ਰਿੜਕਣ ਲੱਗ ਪਈ। ਉਸ ਵਿੱਚੋਂ ਭਲਾ ਕੀ ਨਿਕਲਣਾ ਸੀ। ਸੋ ਕਹਿਣ ਲੱਗੇ, ਨੀਰ ਬਿਲੋਵੈ ਅਤਿ ਸ਼ਰਮ ਪਾਵੈ, ਨੈਨੂ ਕੈਸੇ ਰੀਸੈ, ਬਿਨ ਗੁਰ ਭੇਟੇ ਮੁਕਤ ਨਾ ਕਾਹੂ, ਮਿਲਤ ਨਹੀਂ ਜਗਦੀਸੈ, ਭਰਮੇ ਭੂਲਾ ਸਾਕਤ ਫਿਰਤਾ, ਨੀਰ ਬਲੋਲੈ ਬਿਰੋਲੈ ਖੱਪ ਖੱਪ ਮਰਤਾ। ਦਿਨ ਚੜ੍ਹਨ ਨਾਲ ਜਦ ਅਸੀਂ ਅੱਗੇ ਤੁਰੇ ਕੀ ਵੇਖਿਆ, ਹਰੀ ਅੰਗੂਰੀ ਗਦਹਾ ਚਰੈ, ਨਿਤ ਉਠ ਆਸੈ ਹੀਂਗੈ ਮਰੈ। ਕਹਿੰਦੇ ਇੱਕ ਗਧਾ ਖੋਤਾ ਜਿਹੜਾ ਸੀ ਨਾ, ਕਹਿੰਦੇ ਹਰੀ ਹਰੀ ਅੰਗੂਰੀ ਨਵੀਂ ਫੁੱਟੀ ਹੋਈ ਹਰਿਆਈ ਨੂੰ ਚਰੈ ਤੋਂ ਭਾਵ ਚਰਦਾ ਖਾਂਦਾ ਸੀ ਖੇਤਾਂ 'ਚ। ਕਹਿੰਦੇ ਉਹ ਰੋਜ਼ ਉੱਠ ਕੇ ਭਾਵ ਅੰਗਿੱਚੀ ਉੱਚੀ ਕਰਕੇ ਹੱਸਦਾ ਅਤੇ ਹਿਣਕਦਾ ਸੀ, ਅੰਤ ਨੂੰ ਅੱਡੀਆਂ ਖੁਰ ਮਾਰ ਕੇ ਮਰ ਜਾਂਦਾ, ਕਿਉਂਕਿ ਹਰੀ ਅੰਗੂਰੀ ਖਾਣ ਨਾਲ ਗਲ ਨੂੰ ਪੱਠਾ ਰੋਗ ਲੱਗ ਜਾਂਦਾ, ਇਸ ਉਹਦੇ ਨਾਲ ਗਧਾ ਮਰ ਜਾਂਦਾ। ਅੱਗੇ ਤੁਰਿਆਂ ਜਾਂਦੇ ਇੱਕ ਹੋਰ ਅਚਰਜ ਕੌਤਕ ਵੇਖਿਆ, ਮਾਤਾ ਪੈਸਾ ਅਮੋਹਾ ਜਾਏ, ਕੁਦ ਕੁਦ ਚਰੈ ਸਤਲ ਪਾਏ। ਸੋ ਇੱਕ ਮਾਤਾ ਹੁੰਦਾ ਮਸਤਿਆ ਹੋਇਆ ਭੈਂਸਾ, ਸੰਡਾ, ਸੰਡਾ ਹੁੰਦਾ ਝੋਟਾ, ਅਮੋੜ ਹੀ ਜਾਂਦਾ। ਇੱਥੇ ਪਾਠ ਮਾਤਾ ਨਹੀਂ ਕਰਨਾ, ਮਾਤਾ ਭੈਂਸਾ ਨਹੀਂ ਕਰਨਾ, ਮਾਤਾ, ਮਾਤਾ ਹੁੰਦਾ ਮਸਤ ਹੋਇਆ ਹੋਇਆ, ਸੋ ਕਿਸੇ ਦੇ ਵੱਸ ਨਹੀਂ ਆਉਂਦਾ। ਉਹਦੇ ਫੜਨ ਵਾਲਿਆਂ ਨੇ ਇੱਕ ਡੂੰਘਾ ਟੋਆ ਪੁੱਟ ਕੇ ਉਹਦੇ ਨਿੱਕੀਆਂ ਨਿੱਕੀਆਂ ਪਤਲੀਆਂ ਛਿਟੀਆਂ ਪਾ ਕੇ ਉੱਪਰ ਹਰਾ ਹਰਾ ਘਾਹ ਰੱਖਤਾ। ਉਸ ਵੇਲੇ ਹਰੇ ਘਾਹ ਨੂੰ ਵੇਖ ਕੇ ਜਿਸ ਵੇਲੇ ਉਹ ਸੰਡਾ ਕੁੱਦ ਕੁੱਦ ਕੇ ਚਰਨ ਵਾਸਤੇ ਆਇਆ ਤਾਂ ਉਹ ਸਤਲ ਭਾਵ ਦਾ ਟੋਏ 'ਚ ਪੈ ਗਿਆ। ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕਹੋ ਚੁੰਘੈ ਨਿਤ ਭੇਡ। ਕਬੀਰ ਜੀ ਕਹਿੰਦੇ ਅੱਗੇ ਤੁਰੇ ਤਾਂ ਇੱਕ ਹੋਰ ਹੀ ਗੱਲ ਦੇਖੀ। ਕਹਿੰਦੇ ਉਹ ਕੀ? ਕਹਿੰਦੇ ਇਹੀ ਜੀ ਖੇਡ ਪ੍ਰਗਟ ਹੋਈ, ਚੁੰਘਣਾ ਤਾਂ ਲੇਲੇ ਨੇ ਭੇਡ ਨੂੰ ਸੀ, ਪਰ ਮੈਂ ਦੇਖਿਆ ਪਰ ਭੇਡ ਨਿਤਾ ਪ੍ਰਤੀ ਲੇਲੇ ਨੂੰ ਚੁੰਘ ਰਹੀ। ਇਹ ਬਾਹਰਲੇ ਕੌਤਕ ਦੱਸ ਕੇ ਹੁਣ ਕਬੀਰ ਜੀ ਇਹਦਾ ਅੰਤਰੀ ਭਾਵ ਅਸਲ ਵਿੱਚ ਦੱਸਦੇ ਕੀ ਹੈ। ਅੰਤਰੀ ਭਾਵ ਸੁਣੋ, ਐਸੋ ਅਚਰਜ ਦੇਖਿਓ ਕਬੀਰ, ਦਦ ਕੈ ਭੋਲੈ ਬਿਰੋਲੈ ਨੀਰ ਰਹਾਓ। ਕਹਿੰਦੇ ਇਸ ਪ੍ਰਕਾਰ ਪ੍ਰਮਾਦੀ ਜੀਵ ਜਿਹੜੇ ਹੈ ਨਾ, ਨਿਸ਼ਕਾਮ ਕਰਮਾਂ ਰੂਪੀ ਦਹੀਂ ਦੇ ਭੁਲੇਖੇ, ਸ਼ਕਾਮ ਕਰਮਾਂ ਰੂਪ ਪਾਣੀ ਨੂੰ ਰਿੜਕੀ ਜਾਂਦੇ, ਜਿਹੜੇ ਪ੍ਰਮਾਦੀ ਮਾਇਆ 'ਚ ਫਸੇ ਬੰਦੇ ਨੇ ਨਾ, ਕਹਿੰਦੇ ਕਰਨਾ ਤਾਂ ਚਾਹੀਦਾ ਸੀ ਉਹਨਾਂ ਨੂੰ ਨਿਸ਼ਕਾਮ ਕਰਮ, ਨਿਹਕਾਮ ਹੋ ਕੇ ਸੇਵਾ ਕਰਤ ਹੋਏ, ਨਿਹਕਾਮੀ ਤਿਸਕੋ ਹੋਤ ਪ੍ਰਾਪਤ ਸਵਾਮੀ। ਕਹਿੰਦੇ ਇਹ ਜਿਹੜੇ ਜੀਵ ਸੀ ਇਹ ਸਹਿਤ ਕਾਮਨਾ ਦੇ ਕਰਮ ਕਰੀ ਜਾਂਦੇ ਆ, ਉਹਦਾ ਫਾਇਦਾ ਨਹੀਂ ਹੁੰਦਾ, ਕਿਉਂਕਿ ਕਾਮਨਾ ਕਰਕੇ ਇੱਥੇ ਪਾਠ ਕਰ ਲਿਆ, ਉਹ ਕਾਮਨਾ ਇੱਥੇ ਹੀ ਪੂਰੀ ਹੋ ਗਈ, ਪਦਾਰਥ ਮਿਲ ਗਿਆ। ਉਹਦੇ ਨਾਲ ਸੇਵਾ ਜਿਹੜੀ ਕੀਤੀ ਜਾਂ ਸੇਵਾ ਵੀ ਜਿਹੜੀ ਕੀਤੀ ਉਹ ਕਾਮਨਾ ਨਾਲ ਕਰ ਲਈ, ਉਹ ਫਲ ਮਿਲ ਗਿਆ, ਗਾਹਾਂ ਤਾਂ ਨਾਲ ਗਈ। ਫਿਰ ਕਹਿੰਦਾ ਮੈਨੂੰ ਬ੍ਰਹਮ ਗਿਆਨ ਹੋਵੇ। ਭਲਾ ਉਹਨੂੰ ਬ੍ਰਹਮ ਗਿਆਨ ਕਿਵੇਂ ਹੋ ਸਕਦਾ, ਕਿਉਂਕਿ ਬ੍ਰਹਮ ਗਿਆਨ ਲਈ ਤਾਂ ਪਾਠ ਹੀ ਨਹੀਂ ਕੀਤਾ, ਬ੍ਰਹਮ ਗਿਆਨ ਲਈ ਸੇਵਾ ਨਹੀਂ ਕੀਤੀ, ਬਣਦਾ ਬ੍ਰਹਮ ਗਿਆਨੀ ਨੇ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਹਰੀ ਅੰਗੂਰੀ ਗਦਹਾ ਚਰੈ, ਨਿਤ ਉੱਠ ਹਾਸੈ ਹੀਂਗੈ ਮਰੈ। ਗਧਾ ਹੁੰਦਾ ਖੋਤਾ, ਖੋਤਾ ਕਾਮੀ ਬਹੁਤ ਹੁੰਦਾ। ਕਹਿੰਦੇ ਕਾਮੀ ਜੀਵ ਵਿਸ਼ਿਆਂ ਰੂਪੀ ਹਰੀ ਅੰਗੂਰੀ ਨੂੰ ਚਰਦਾ ਭਾਵ ਭੋਗਦਾ, ਨਿਤਾ ਪ੍ਰਤੀ ਉੱਠ ਕੇ ਹੱਸਦਾ ਭਾਵ ਆਨੰਦ ਹੁੰਦਾ, ਤੇ ਹੀਂਗੈ ਹੰਕਾਰ ਕਰਦਾ, ਮੇਰੇ ਜਿੰਨੇ ਵਿਸ਼ੇ ਕਿਸੇ ਨੇ ਨਹੀਂ ਭੋਗੇ ਹੋਣੇ। ਅੰਤ ਨੂੰ ਕਹਿੰਦੇ ਨਿਸਫਲ ਹੀ ਮਰ ਜਾਂਦਾ, ਪਰ ਇਹਨਾਂ ਭੋਗਾਂ ਦਾ ਇਹਨੂੰ ਮਿਲਦਾ ਕੁਝ ਨਹੀਂ। ਹੁਣ ਕਬੀਰ ਜੀ ਕਹਿੰਦੇ ਨੇ, ਕਬੀਰ ਦੇ ਸਲੋਕਾਂ 'ਚ ਆਵੇਗਾ, ਕਬੀਰ ਇਹ ਚੇਤਾਵਨੀ ਮਤ ਸਹਿਸਾ ਰਹਿ ਜਾਏ, ਪਾਛੈ ਭੋਗ ਜੋ ਭੋਗ ਵੈ ਤਿਨ ਕੋ ਗੁੜ ਲੈ ਖਾਹੇ। ਮਾਤਾ ਭੈਂਸਾ ਮੂਹਾ ਜਾਏ ਕੁਦ ਕੁਦ ਚਰੈ ਰਸਾਤਲ ਪਾਏ। ਕਹਿੰਦੇ ਭੈਂਸਾ ਹੁੰਦਾ ਸੰਡਾ, ਲੋਭੀ ਜੀਵ ਪਦਾਰਥਾਂ ਵਿੱਚ ਮਾਤਾ ਮਸਤ ਹੋ ਕੇ ਗੁਰੂ ਉਪਦੇਸ਼ ਅਤੇ ਸ਼ਾਸਤਰਾਂ ਦੇ ਕਹੇ ਹੋਏ ਬਚਨਾਂ ਤੋਂ ਅੰਮੂਹਾ ਹੁੰਦਾ, ਅਮੋੜ ਹੀ ਜਾਂਦਾ। ਮਹਾਰਾਜ ਕਹਿੰਦੇ ਇਹ ਨਹੀਂ ਖਾਣਾ, ਕਹਿੰਦਾ ਇਹ ਤਾਂ ਖਾਣਾ, ਇਹ ਨਹੀਂ ਪੀਣਾ, ਕਹਿੰਦੇ ਇਹ ਤਾਂ ਪੀਣਾ, ਆਹ ਨਹੀਂ ਕਰਨਾ ਇਹ ਤਾਂ ਕਰਨਾ, ਕ੍ਰਿਤਾਂ ਨਹੀਂ ਕਰਨੀ ਕਹਿੰਦੇ ਇਹ ਤਾਂ ਕਰਨੀ, ਪੁੱਠਾ ਚੱਲਦਾ ਜਦੋਂ ਦੇਖੋ। ਪਰ ਇਹ ਗੁਰ ਉਪਦੇਸ਼ ਨੂੰ ਮੰਨਦਾ ਹੀ ਨਹੀਂ, ਭਾਵ ਗੁਰੂ ਅਤੇ ਸ਼ਾਸਤਰ ਜੋ ਆਖਦੇ ਉਹ ਸੰਸਾਰ ਨਹੀਂ ਚੱਲਦਾ, ਬਲਕਿ ਬ੍ਰਹਮਾ ਦਾ ਕਿਹਾ ਹੋਇਆ ਬਚਨ ਵੀ ਨਹੀਂ ਮੰਨਦਾ। ਬ੍ਰਹਮਾ ਹੂੰ ਕੋ ਕਹਿਓ ਨਾ ਮੰਨਣਾ, ਕੁਦ ਕੁਦ ਉਛਲ ਉਛਲ ਕੇ ਵਿਸ਼ੇ ਵਿਕਾਰ ਭੋਗਦਾ, ਅੰਤ ਨੂੰ ਨਰਕਾਂ ਰੂਪ ਟੋਏ ਵਿੱਚ ਪੈਂਦਾ, ਸਕਾਮ ਕਰਮਾਂ ਦੇ ਕਰਨੇ ਰੂਪ ਛਾਲਾਂ ਮਾਰ ਮਾਰ ਕੇ ਸਵਰਗ ਨੂੰ ਚੜ੍ਹਦਾ, ਅੰਤ ਨੂੰ ਫਿਰ ਰਸਾਤਲ ਹੁੰਦੀ ਧਰਤੀ ਤੇ ਡਿੱਗ ਪੈਂਦਾ। ਜਦ ਪੁੰਨਾਂ ਦਾ ਫਲ ਭੋਗ ਲੈਂਦਾ ਤਾਂ ਧਰਤੀ ਤੇ ਸੁੱਟਿਆ ਜਾਂਦਾ। ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕਹੋ ਚੁੰਗਾ ਨਿਤ ਭੇਡ। ਕਬੀਰ ਜੀ ਕਹਿੰਦੇ ਇੱਕ ਹੋਰ ਹੀ ਖੇਡ ਪ੍ਰਗਟ ਹੋ ਰਹੀ ਹੈ, ਭੇਡ ਹੁੰਦੀ ਬੁੱਧੀ, ਸੋ ਲੇਲੇ ਹੁੰਦੀ ਪਦਾਰਥਾਂ ਨੂੰ ਚੁੰਘ ਰਹੀ ਹੈ, ਭਾਵ ਗ੍ਰਹਿਣ ਕਰ ਰਹੀ ਹੈ। ਭੇਡ ਹੈ ਮਾਇਆ, ਲੇਲਾ ਜੀਵ, ਜੇ ਲੇਲੇ ਜਿਹੜੇ ਜੀਵਾਂ ਦੇ ਸ਼ੁਭ ਗੁਣਾਂ ਨੂੰ ਚੁੰਘ ਰਹੀ ਹੈ, ਭੇਡ ਜਿਹੜੀ ਮਾਇਆ ਨਾ ਜੀਵਾਂ ਦੇ ਸ਼ੁਭ ਗੁਣਾਂ ਨੂੰ ਚੁੰਘ ਰਹੀ ਹੈ, ਸ਼ੁਭ ਗੁਣ ਇਹਨਾਂ ਦੇ ਖਾ ਜਾਂਦੀ ਹੈ। ਭੇਡ ਹੁੰਦੀ ਮਾਤਾ ਤੇ ਪਿਤਾ, ਜਿਹੜੇ ਨੇ ਮਾਤਾ ਪਿਤਾ ਭੇਡ ਹੋ ਗਏ ਤੇ ਲੇਲੇ ਹੋ ਗਏ ਲੜਕੀ, ਲੜਕੀ ਨੂੰ ਚੁੰਘ ਰਹੇ ਭਾਵ ਲੜਕੀ ਦਾ ਪੈਸਾ ਖਾ ਰਹੇ ਨੇ। ਲੜਕੀ ਨੂੰ ਵਿਆਹ ਕੇ ਜੋ ਮਾਤਾ ਪਿਤਾ ਉਹਦੇ ਘਰ ਦਾ ਅੰਨ ਜਾਂ ਰੁਪਈਆ ਲੈ ਕੇ ਖਾਂਦੇ ਨੇ, ਉਹਨਾਂ ਦਾ ਜਨਮ ਨਿਸਫਲ ਚਲਿਆ ਜਾਂਦਾ। ਬਲਕਿ ਲੜਕੀ ਤੇ ਲੜਕੇ ਦਾ ਸੰਯੋਗ ਕਰਾਉਣ ਵੇਲੇ ਜੋ ਵਿਚੋਲੇ ਬਣ ਕੇ 500 ਜਾਂ 1000 ਰੁਪਈਆ ਵਿੱਚੋਂ ਖਾ ਜਾਂਦੇ ਆ, ਕਹਿੰਦੇ ਉਹਨਾਂ ਦਾ ਜਨਮ ਵੀ ਨਿਸਫਲ ਚਲਿਆ ਜਾਂਦਾ, ਉਹ ਵੀ ਰਿਸ਼ਵਤ ਖਾਂਦੇ ਆ। ਸੱਸੈ ਸੰਜਮ ਗਯੋ ਮੂੜੇ ਏਕ ਦਾਨ, ਤੁਧ ਕੁਥਾਏ ਲਿਆ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ, ਇਹ ਧਾਨ ਖਾਧਿਆ ਤੇਰਾ ਜਨਮ ਗਿਆ, ਇਸ ਪ੍ਰਕਾਰ ਫਰਮਾਉਂਦੇ ਨੇ। ਸੋ ਜੀਵ ਦਾ ਫਿਰ ਤਰਨਾ ਕਿਵੇਂ ਹੋਵੇ ਜੀ, ਕਿਰਪਾ ਕਰਕੇ ਦੱਸੋ, ਉੱਤਰ ਦਿੰਦੇ ਨੇ। ਰਾਮ ਰਮਤ ਮਤ ਪ੍ਰਗਟੀ ਆਈ, ਕਹੋ ਕਬੀਰ ਗੁਰ ਸੋਝੀ ਪਾਈ। ਹੁਣ ਕਬੀਰ ਜੀ ਕਹਿੰਦੇ ਜਿਸ ਵੇਲੇ ਗੁਰਾਂ ਨੇ ਮੈਨੂੰ ਗਿਆਤ ਪਾਈ, ਮੈਨੂੰ ਸੋਝੀ ਪਾਈ, ਤੇ ਰਾਮ ਦੇ ਉਚਾਰਨ ਵਾਲੀ ਮੈਨੂੰ ਮਤ ਪ੍ਰਾਪਤ ਹੋ ਗਈ, ਪ੍ਰਗਟੀ ਹੋ ਗਈ, ਰਾਮ ਦੀ ਮਤ ਮਿਲੀ, ਕਹਿੰਦੇ ਉਸ ਮਤ ਕਰਕੇ ਮੇਰੇ ਉੱਤੇ ਕਿਰਪਾ ਹੋਈ ਜੋ ਬਖਸ਼ਿਸ਼ ਹੋ ਗਈ। ਕਹਿੰਦੇ ਕਿਉਂਕਿ ਗੁਰਾਂ ਨੇ ਮੈਨੂੰ ਇੱਕ ਮਤ ਦਿੱਤੀ ਕਿ ਤੂੰ ਗੁਰਾਂ ਵਾਲੀ ਮਤ ਲੈ ਭਾਈ, ਗੁਰਾਂ ਵਾਲੀ ਮਤ ਲੈ ਕੇ ਨਾ ਰਾਮ ਰਾਮ ਜਪਿਆ ਕਰ, ਇਸ ਕਰਕੇ ਮੈਂ ਰਾਮ 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 ਹੁਣ ਜਪਦਾ, ਤਾਂ ਕਹਿੰਦੇ ਮੇਰਾ ਭਲਾ ਹੁੰਦਾ ਹੈ। ਗੌੜੀ ਕਬੀਰ ਜੀ ਪੰਚਪਦੇ, ਪੰਚਪਦੇ ਦੇ ਹੇਠ ਜਿਹੜਾ ਦੂਆ ਲੱਗਿਆ ਇਹਦਾ ਭਾਵ ਹੈ ਕਿ ਪੰਚਪਦੇ ਦੇ ਦੋ ਸ਼ਬਦ ਆਉਣਗੇ, ਇਹ ਧਿਆਨ ਰੱਖਣਾ। ਕਈ ਪੁੱਛ ਲੈਂਦੇ ਆ ਛੋਟੇ ਛੋਟੇ ਅੱਖਰ ਥੱਲੇ ਕੀ ਲਾਏ ਹੁੰਦੇ ਨੇ, ਸੋ ਉਥਾਨ ਕਾ ਇਸ ਪ੍ਰਕਾਰ ਹੈ ਸ਼ਬਦ ਦੀ। ਕਬੀਰ ਜੀ ਕਾਸ਼ੀਪੁਰੀ ਚ ਬੈਠੇ ਸਨ ਤਾਂ ਪੰਡਤਾਂ ਨੇ ਆ ਕੇ ਕਿਹਾ, ਹੇ ਕਬੀਰ ਤੇਰੇ ਚ ਪਰਮਾਤਮਾ ਦੀ ਭਗਤੀ ਕੋਈ ਨਹੀਂ, ਸ਼ਿਵਾ ਨੇ ਜੋ ਸਲੋਕ ਮੁਕਤੀ ਦਾ ਸਦਾ ਵਰਤ ਲਗਾਇਆ ਹੋਇਆ ਤੇ ਉਹਦੇ ਲੈਣ ਵਾਸਤੇ ਤੂੰ ਹੀ ਇੱਥੇ ਬੈਠਾ। ਇਹ ਗੱਲ ਸੁਣ ਕੇ ਕਬੀਰ ਜੀ ਨੇ ਵਿਚਾਰਿਆ, ਮੈਨੂੰ ਤਾਂ ਸ਼ਿਵ ਲੋਕ ਜਾਣ ਦੀ ਇੱਛਾ ਹੀ ਨਹੀਂ ਅਤੇ ਮੇਰੇ ਪਾਸ ਈਸ਼ਵਰ ਭਗਤੀ ਰੂਪ ਧਨ ਬੇਅੰਤ ਹੈ, ਇਸ ਵਾਸਤੇ ਮੈਨੂੰ ਇੱਥੇ ਰਹਿਣ ਦੀ ਕੀ ਲੋੜ ਹੈ। ਉਸ ਵੇਲੇ ਭਗਤ ਜੀ ਉੱਠ ਕੇ ਹੜੰਬੇ ਵਾਲੀ ਧਰਤੀ ਤੇ ਆ ਵਸੇ। ਉਦੋਂ ਭਗਵਾਨ ਨੇ ਪ੍ਰੀਖਿਆ ਲੈਣ ਵਾਸਤੇ ਆਕਾਸ਼ਬਾਣੀ ਦੁਆਰੇ ਕਿਹਾ, ਹੇ ਕਬੀਰ ਜਿਉਂ ਜਲ ਛੋੜ ਬਾਹਰ ਭਇਓ ਮੀਨਾ, ਪੂਰਬ ਜਨਮ ਹਉ ਤਪ ਕਾ ਹੀਨਾ। ਹਉ ਤੂੰ ਭਾਵ ਮੈਂ ਜਾਣਦਾ ਕਿ ਤੂੰ ਪਿਛਲੇ ਜਨਮ ਤਪ ਦਾ ਹੀਣਾ, ਭਾਵ ਪਿਛਲੇ ਜਨਮ ਵਿੱਚ ਤੂੰ ਕੋਈ ਤਪ ਨਹੀਂ ਕੀਤਾ, ਕਾਸ਼ੀਪੁਰੀ ਤਿਆਗਣ ਕਰਕੇ ਹੁਣ ਤੂੰ ਐਸਾ ਦੁਖੀ ਹੋਵੇਂਗਾ ਜਿਵੇਂ ਪਾਣੀ ਨੂੰ ਛੱਡ ਕੇ ਮੱਛ ਬਾਹਰ ਹੁੰਦਾ ਤੇ ਤੜਫ ਤੜਫ ਕੇ ਮਰਦਾ। ਇਹ ਗੱਲ ਸੁਣ ਕੇ ਕਬੀਰ ਜੀ ਨੇ ਕਿਹਾ, ਆਬ ਕਹੋ ਰਾਮ ਕਵਨ ਗਤ ਮੋਰੀ, ਇਹ ਪਰਮੇਸ਼ਰ ਦੱਸੋ ਫਿਰ ਮੇਰੀ ਹੁਣ ਕੀ ਹਾਲਤ ਹੋਵੇਗੀ। ਤਜੀਲੇ ਬਨਾਰਸ ਮਤ ਪਈ ਥੋਰੀ ਰਹਾਓ। ਭਗਵਾਨ ਨੇ ਕਿਹਾ ਤੂੰ ਕਾਸ਼ੀਪੁਰੀ ਤਿਆਗ ਦਿੱਤੀ ਹੈ, ਇਸ ਤੇ ਮੈਂ ਸਮਝਣਾ ਤੇਰੀ ਬੁੱਧੀ ਥੋੜੀ ਹੋ ਗਈ, ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ। ਸਗਲ ਜਨਮ ਸਿਵਪੁਰੀ ਗਵਾਇਆ, ਮਰਤੀ ਬਾਰ ਮਗ ਹਰ ਉੱਠ ਆਇਆ। ਸਾਰਾ ਜਨਮ ਤਾਂ ਤੂੰ ਸ਼ਿਵਪੁਰੀ ਚ ਗਵਾਇਆ ਬਤਾ ਦਿੱਤਾ, ਪਰ ਹੁਣ ਮਰਨ ਵੇਲੇ ਤੂੰ ਹੜੰਬੇ ਧਰਤੀ ਉੱਠ ਕੇ ਆ ਗਿਆ। ਬਹੁਤ ਬਰਸ ਤਪ ਕੀ ਆ ਕਾਂਸੀ, ਮਰਨ ਭਇਆ ਮਗ ਹਰ ਕੀ ਬਾਸੀ। ਇਹ ਕਬੀਰ ਬਹੁਤੇ ਸਾਲ ਤੂੰ ਕਾਂਸੀ ਚ ਰਹਿ ਕੇ ਜਪ ਤਪ ਕੀਤਾ, ਹੁਣ ਤੇਰੇ ਮਰਨ ਦਾ ਸਮਾਂ ਹੜੰਬੇ ਦੇਸ਼ ਦੀ ਬਸਤੀ ਵਿੱਚ ਹੋ ਰਿਹਾ, ਹੁਣ ਮਰਨ ਦਾ ਸਮਾਂ ਨੇੜੇ ਆਇਆ ਸਮਝ ਕੇ ਹੜੰਬੇ ਦੇਸ਼ ਦੀ ਬਸਤੀ ਵਿੱਚ ਆ ਗਿਆ। ਉਸ ਵੇਲੇ ਕਬੀਰ ਜੀ ਨੇ ਕਿਹਾ, ਭਗਵਾਨ ਆਪ ਮੈਨੂੰ ਐਵੇਂ ਨਾ ਦਬਾਈ ਜਾਓ, ਮੈਂ ਵੀ ਤਾਂ ਕਿਸੇ ਕਾਰਨ ਕਰਕੇ ਇੱਥੇ ਆਇਆ ਹਾਂ। ਕਾਸੇ ਮਗਹਰ ਸੰਭੀ ਚਾਰੀ, ਮੈਂ ਕਾਸ਼ੀਪੁਰੀ ਤੇ ਹੜੰਬੇ ਸ਼ਹਿਰ ਨੂੰ ਇੱਕੋ ਜਿਹਾ ਵਿਚਾਰਿਆ, ਕਿਉਂਕਿ ਤੂੰ ਦੋਹੀ ਥਾਈ ਪਰਿਪੂਰਨ ਨਾ, ਇਸ ਲਈ ਇੱਥੇ ਆ ਕੇ ਵਸਿਆ, ਜਾਂ ਆਪ ਕਹੋ ਕਿ ਮੈਂ ਸਰਵ ਵਿਆਪੀ ਨਹੀਂ ਹਾਂ। ਹੁਣ ਭਗਵਾਨ ਇਸ ਤਰ੍ਹਾਂ ਆਖੇ ਕਿ ਮੈਂ ਪਰਿਪੂਰਨ ਨਹੀਂ ਹਾਂ, ਕਿਉਂਕਿ ਜੇ ਭਗਵਾਨ ਇੱਕ ਦੇਸੀ ਹੋ ਜਾਏ ਤਾਂ ਸਭ ਵੇਦ ਸ਼ਾਸਤਰ ਸੋ ਨਿਸਫਲ ਹੋ ਜਾਣਗੇ। ਉੱਚੀ ਭਗਤ ਕੈਸੇ ਉਤਰ ਸਪਾਰੀ, ਸੇ ਭਗਵਾਨ ਭਾਵੇਂ ਕਾਸ਼ੀ ਵਿੱਚ ਵਸੀਏ ਤਾਂ ਵੀ ਉੱਚੀ ਤੁੱਛ ਭਗਤੀ ਕਰਕੇ ਮਨੁੱਖ ਸੰਸਾਰ ਸਮੁੰਦਰ ਤੋਂ ਕਿਵੇਂ ਪਾਰ ਹੋ ਉਤਰ ਸਕਦਾ। ਮੇਰੇ ਵਿੱਚ ਤਾਂ ਪੂਰਨ ਭਗਤੀ ਹੈ, ਮੈਂ ਭਾਵੇਂ ਕਿੱਥੇ ਹੀ ਮਰਾਂ ਮੈਂ ਮੋਕਸ਼ ਰੂਪ ਹਾਂ, ਕਿਉਂਕਿ ਪੂਰਨ ਭਗਤੀ ਵਾਲਾ ਮਨੁੱਖ ਭਾਵੇਂ ਕੋਠਿਆਂ ਮੰਜਿਆਂ ਉੱਤੇ ਕੱਲਣ ਵਾਲੀ ਭੂਮੀ ਤੇ ਚਾਹੇ ਮਗਹਰ ਵਿੱਚ ਮਰੇ ਉਹ ਮੋਕਸ਼ ਰੂਪ ਹੈ। ਉਸ ਵਾਸਤੇ ਦੇਸ਼ ਕਾਲ ਵਸਤੂ ਦੀ ਕੋਈ ਲੋੜ ਨਹੀਂ। ਸੋ ਯੋਗਾ ਅਭਿਆਸੀ ਮਨੁੱਖ ਵਾਸਤੇ ਚੰਗੀ ਧਰਤੀ ਤੇ ਕਾਲ ਦੀ ਲੋੜ ਹੁੰਦੀ ਹੈ। ਸੋ ਇਸ ਕਰਕੇ ਮੈਂ ਤਾਂ ਭਗਤੀ ਕੀਤੀ ਹੈ, ਜਦੋਂ ਮੈਂ ਤੇਰੀ ਭਗਤੀ ਕੀਤੀ ਹੈ ਤਾਂ ਮੈਨੂੰ ਕੀ ਚਿੰਤਾ ਜਾਂ ਮੈਨੂੰ ਕੀ ਫਿਕਰ ਹੈ। ਕਹੋ ਗੁਰ ਗਜ ਸੇਵ ਸਭ ਕੋ ਜਾਣੈ, ਮੋਆ ਕਬੀਰ ਰਮਤ ਸ੍ਰੀ ਰਾਮੈ। ਕਬੀਰ ਜੀ ਕਹਿ ਰਹੇ ਦੇਵਤਿਆਂ ਦੇ ਗੁਰੂ ਬ੍ਰਹਸਪਤੀ ਜੀ ਨਾਮ ਦੇ ਪ੍ਰਤਾਪ ਕਹੋ ਭਾਵ ਨੂੰ ਚੰਗੀ ਤਰ੍ਹਾਂ ਜਾਣਦੇ ਨੇ, ਜਿਸ ਨਾਮ ਨਾਲ ਇੰਦਰ ਦੀਆਂ ਇਸ ਪ੍ਰਕਾਰ ਹਜ਼ਾਰ ਭਗਾਂ ਨੂੰ ਹਟਾ ਕੇ ਹਜ਼ਾਰ ਨੇਤਰ ਕਰ ਦਿੱਤੇ ਸਨ, ਫਿਰ ਜਿਸ ਨਾਮ ਨੂੰ ਮੇਰੇ ਗੁਰੂ ਰਾਮਾਨੰਦ ਜੀ ਜਾਣਦੇ ਨੇ। ਗਜ ਹੁੰਦਾ ਗਣੇਸ਼ ਅਤੇ ਸ਼ਿਵ ਆਦਿ ਸਾਰੇ ਕੋਈ ਜਾਣਦੇ ਨੇ ਕਿ ਉਸੇ ਸ੍ਰੀ ਰਾਮ ਨੂੰ ਉਚਾਰਨਾ ਕਰਦਾ ਹੋਇਆ ਜਿਵੇਂ ਕਬੀਰ ਮਰਿਆ ਤਾਂ ਫਿਰ ਕਿਵੇਂ ਬੇਗਤਾ ਜਾਵਾਂਗਾ। ਇਸ ਕਰਕੇ ਸਭ ਤੋਂ ਵੱਡੀ ਚੀਜ਼ ਹੈ ਨਾਮ। ਗਜ ਹੁੰਦਾ ਗਣੇਸ਼ ਦੇ ਗੁਰੂ ਸ਼ਿਵ ਜੀ ਚੰਗੀ ਤਰ੍ਹਾਂ ਨਾਮ ਦੇ ਪ੍ਰਤਾਪ ਨੂੰ ਜਾਣਦੇ ਨੇ, ਜਿਨ੍ਹਾਂ ਨੇ ਤ੍ਰਿਲੋਕੀ ਦੀ ਰੱਖਿਆ ਵਾਸਤੇ ਸਮੁੰਦਰ ਵਿੱਚੋਂ ਨਿਕਲੀ ਹੋਈ ਵਿਆਹ ਨੂੰ ਰਾਮ ਨਾਮ ਕਹਿ ਕੇ ਕੰਠ 'ਚ ਪਚਾ ਲਿਆ। ਸ਼ਿਵ ਜੀ ਨੇ ਜ਼ਹਿਰ ਕੰਠ 'ਚ ਇਸ ਕਰਕੇ ਪਚਾਇਆ ਕਿਉਂਕਿ ਸ਼ਿਵ ਜੀ ਦੇ ਹਿਰਦੇ 'ਚ ਰਾਮ ਵਸਿਆ ਹੋਇਆ ਸੀ ਅਤੇ ਉਹਨੂੰ ਕੋਈ ਫਿਰ ਜ਼ਹਿਰ ਦਾ ਅਸਰ ਨਹੀਂ ਸੀ ਹੁੰਦਾ। ਇਸ ਗੱਲ ਨੂੰ ਸਭ ਕੋਈ ਜਾਣਦਾ ਕਿ ਜਿਹੜਾ ਗੁਰਾਂ ਦੁਆਰੇ ਪਰਮੇਸ਼ੁਰ ਨੂੰ ਨਾਮ ਹੁੰਦਾ ਗਾਜ ਉਚਾਰਦਾ ਉਹ ਸ਼ਿਵ ਕਲਿਆਣ ਨੂੰ ਪ੍ਰਾਪਤ ਹੁੰਦਾ ਅਤੇ ਸ਼੍ਰੀ ਰਾਮ ਦੇ ਨਾਮ ਨੂੰ ਉਚਾਰ ਕੇ ਮੋਆ ਹੁੰਦਾ ਵਧੇ ਮੁਕਤੀ ਨੂੰ ਪ੍ਰਾਪਤ ਹੋ ਜਾਂਦਾ। ਅਤੇ ਇਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਵਨ ਬਖਸ਼ਿਸ਼ 15 ਸ਼ਬਦਾਂ ਤੱਕ 326 ਅੰਕ ਤੱਕ ਕੀਤੀ ਹੈ। ਸੋ ਅੱਗੇ ਫਿਰ ਸ਼ਰਵਣ ਕਰਾਂਗੇ। ਵਾਹਿਗੁਰੂ 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 ਵਾਹਿ